ਜੇ ਕੋ ਡੁੱਬੈ ਫਿਰ ਹੋਵੈ ਸਾਰ। ਕਲਗੀਧਰ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿਚ ਇਕ ਗੁਰੂ ਪ੍ਰੇਮੀ ਪਰਿਵਾਰ ਪਿਸ਼ਾਵਰ ਤੋਂ ਚੱਲ ਕੇ ਗੁਰੂ ਦਰਸ਼ਨਾਂ ਲਈ ਆਇਆ। ਉਸ ਪਰਿਵਾਰ ਦੇ ਇਕ ਬੱਚੇ ਦੀ ਇਤਿਹਾਸਕ ਸਾਖੀ ਇਤਿਹਾਸ ਨੇ ਆਪਣੇ ਪੰਨਿਆਂ ਵਿਚ ਸਮੋਈ ਹੈ, ਜੋ ਗੁਰੂ ਦੀ ਮਹਾਨਤਾ ਦਰਸਾਉਂਦੀ ਹੈ ਕਿ ਗੁਰੂ ਕਿਵੇਂ ਡੁੱਬਦੇ ਦੀ ਸਾਰ ਲੈਂਦਾ ਹੈ, ਬਾਂਹ ਫੜਦਾ ਹੈ। ਪਰਿਵਾਰ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਦੇ ਚਰਨਾਂ ਵਿਚ ਆ ਕੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕਰਦਾ ਹੈ। ਇਸੇ ਪਰਿਵਾਰ ਦਾ ਇਕ ਹੋਣਹਾਰ ਬੱਚਾ ਜੋ ਅਜੇ ਵਰੇਸ ਛੋਟੀ ਅਵਸਥਾ ਵਿਚ ਸੀ, ਉਸ ਨੇ ਵੀ ਸਤਿਗੁਰੂ ਦੇ ਚਰਨਾਂ ਵਿਚ ਬੜੇ ਅਦਬ ਨਾਲ ਨਮਸਕਾਰ ਕੀਤੀ। ਸਤਿਗੁਰਾਂ ਉਸ ਨੂੰ ਆਪਣੇ ਕੋਲ ਸੱਦ ਲਿਆ, ਪੁੱਛਿਆ ਕਿ ਤੇਰਾ ਨਾਂ ਕੀ ਹੈ? ਬੱਚੇ ਨੇ ਬੜੀ ਅਧੀਨਗੀ ਨਾਲ ਉੱਤਰ ਦਿੱਤਾ, ਪਾਤਸ਼ਾਹ ਮੇਰਾ ਨਾਂ ਜੋਗਾ। ਸਤਿਗੁਰਾਂ ਮੁੜ ਉਸ ਨੂੰ ਪੁੱਛਿਆ, ਜੋਗਿਆ ਤੂੰ ਕਿਹਦੇ ਜੋਗਾ? ਪੂਰਵਲੇ ਚੰਗੇ ਕਰਮ ਉਸ ਜੋਗੇ ਦੇ ਮੂੰਹੋਂ ਕਹਾ ਦਿੱਤਾ ਪੂਰਵਲੇ ਕਰਮ ਨੇ, ਪਾਤਸ਼ਾਹ ਜੀ ਮੈਂ ਤੁਹਾਡੇ ਜੋਗਾ। ਸਤਿਗੁਰੂ ਜੀ ਮੁਸਕਰਾਏ, ਰਹਿਮਤ ਕਰ ਦਿੱਤੀ, ਕੜਾਈ ਵਿਚ ਲੈ ਕੇ ਬਚਨ ਕੀਤਾ, ਜੋਗਿਆ ਜੇ ਤੂੰ ਗੁਰੂ ਜੋਗਾ ਹੈ ਤਾਂ ਅੱਜ ਤੋਂ ਗੁਰੂ ਵੀ ਤੇਰੇ ਜੋਗਾ। ਪਰਿਵਾਰ ਸਤਿਗੁਰੂ ਦੇ ਦਰਸ਼ਨ ਕਰਕੇ ਵਾਪਸ ਪਿਸ਼ਾਵਰ ਚਲਾ ਗਿਆ। ਜੋਗੇ ਨੂੰ ਸਤਿਗੁਰਾਂ ਨੇ ਆਪਣੇ ਪਾਸ ਹੀ ਅਨੰਦਪੁਰ ਸਾਹਿਬ ਰੱਖ ਲਿਆ। ਸਮਾਂ ਬੀਤਦਾ ਗਿਆ, ਉਧਰ ਪਰਿਵਾਰ ਨੇ ਭਾਈ ਜੋਗੇ ਦੀ ਮੰਗਣੀ ਕਰ ਦਿੱਤੀ, ਇਧਰ ਜੋਗਾ ਅੰਮ੍ਰਿਤ ਛਕ ਕੇ ਜੋਗਾ ਸਿੰਘ ਬਣ ਕੇ ਸੰਗਤ ਅਤੇ ਸਤਿਗੁਰਾਂ ਦੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਲੱਗ ਪਿਆ। ਪਰਿਵਾਰ ਨੇ ਜੋਗਾ ਸਿੰਘ ਦੇ ਆਨੰਦ ਕਾਰਜ ਦਾ ਦਿਨ ਨਿਯਤ ਕਰਕੇ ਗੁਰਦੇਵ ਦੇ ਚਰਨਾਂ ਵਿਚ ਬੇਨਤੀ ਕੀਤੀ, ਦਾਦਾ ਜੀ ਜੋਗਾ ਸਿੰਘ ਨੂੰ ਸਾਡੇ ਨਾਲ ਭੇਜ ਦਿਓ ਤਾਂ ਜੋ ਇਸ ਦਾ ਆਨੰਦ ਕਾਰਜ ਕਰ ਦੇਈਏ ਅਤੇ ਆਪਣਾ ਗ੍ਰਸਤੀ ਜੀਵਨ ਆਰੰਭ ਕਰ ਸਕੇ। ਸਤਿਗੁਰਾਂ ਨੇ ਪਰਿਵਾਰ ਦੀ ਬੇਨਤੀ ਮੰਨ ਕੇ ਜੋਗਾ ਸਿੰਘ ਨੂੰ ਪਰਿਵਾਰ ਦੇ ਨਾਲ ਜਾਣ ਦੀ ਆਗਿਆ ਕਰ ਦਿੱਤੀ। ਸਾਰਾ ਪਰਿਵਾਰ ਬੜੀ ਚਾਵਾਂ ਨਾਲ ਮੰਜ਼ਲਾਂ ਮਾਰਦਾ ਆਪਣੇ ਘਰ ਪਿਸ਼ਾਵਰ ਪੁੱਜਾ। ਨਿਯਤ ਕੀਤੇ ਦਿਨ ਉੱਤੇ ਜੋਗਾ ਸਿੰਘ ਦੇ ਆਨੰਦ ਕਾਰਜ ਦੀ ਤਿਆਰੀ ਹੋ ਗਈ। ਇਧਰੋਂ ਆਨੰਦਪੁਰ ਸਾਹਿਬ ਤੋਂ ਸਤਿਗੁਰਾਂ ਨੇ ਪੱਤਰਕਾ ਲਿਖ ਕੇ ਇਕ ਸਿੱਖ ਦੇ ਹੱਥ ਦੇ ਕੇ ਉਸ ਸਿੱਖ ਨੂੰ ਪਿਸ਼ਾਵਰ ਭੇਜ ਦਿੱਤਾ ਤੇ ਤਾਕੀਦ ਕੀਤੀ ਕਿ ਇਹ ਚਿੱਠੀ ਜੋਗਾ ਸਿੰਘ ਨੂੰ ਉਸ ਵੇਲੇ ਦੇਵੀ ਜਦੋਂ ਦੋ ਲਾਵਾਂ ਸੰਪੂਰਨ ਹੋ ਜਾਣ। ਜੋਗਾ ਸਿੰਘ ਦੀ ਬਰਾਤ ਚੜ੍ਹੀ, ਜਲ ਪਾਣੀ ਛਕਣ ਉਪਰੰਤ ਆਨੰਦ ਕਾਰਜ ਦੀ ਰਸਮ ਆਰੰਭ ਹੋਈ। ਜਿਸ ਵੇਲੇ ਦੋ ਲਾਵਾਂ ਦੀ ਸੰਪੂਰਨਤਾ ਹੋਈ, ਸਤਿਗੁਰਾਂ ਦੇ ਭੇਜੇ ਹੋਏ ਸਿੱਖ ਨੇ ਭਾਈ ਜੋਗਾ ਸਿੰਘ ਅੱਗੇ ਉਹ ਪੱਤਰਕਾ ਲਿਆ ਰੱਖੀ ਤੇ ਕਿਹਾ ਕਿ ਪੱਤਰਕਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੇਰੇ ਜੋਗ ਭੇਜੀ ਹੈ। ਭਾਈ ਜੋਗਾ ਸਿੰਘ ਨੇ ਪੱਤਰਕਾ ਮੱਥੇ ਨੂੰ ਲਾਈ, ਨਮਸਕਾਰ ਕਰਕੇ ਖੋਲੀ, ਪੜ੍ਹੀ। ਪੱਤਰਕਾ ਵਿਚ ਸਤਿਗੁਰੂ ਜੀ ਨੇ ਲਿਖਿਆ ਸੀ, ਜੋਗਾ ਸਿੰਘ, ਅਸੀਂ ਇਹ ਪੱਤਰਕਾ ਦੇ ਕੇ ਸਿੱਖ ਨੂੰ ਭੇਜ ਰਹੇ ਹਾਂ। ਜਦੋਂ ਤੂੰ ਇਹ ਪੱਤਰਕਾ ਪੜ੍ਹੇ, ਉਸੇ ਸਮੇਂ ਜਿਹੜਾ ਵੀ ਤੂੰ ਕਾਰਜ ਕਰਦਾ ਹੋਵੇ ਉਸ ਨੂੰ ਵਿੱਚੇ ਛੱਡ ਕੇ ਛੇਤੀ ਤੋਂ ਛੇਤੀ ਆਨੰਦਪੁਰ ਸਾਹਿਬ ਪਹੁੰਚ, ਤੇਰੇ ਉੱਪਰ ਗੁਰੂ ਕੀ ਖੁਸ਼ੀ ਹੋਵੇਗੀ। ਜੋਗਾ ਸਿੰਘ ਨੇ ਪੱਤਰਕਾ ਪੜ੍ਹੀ ਅਤੇ ਆਨੰਦ ਕਾਰਜ ਦਾ ਕੰਮ ਅਧੂਰਾ ਹੀ ਛੱਡ ਕੇ ਉਸੇ ਸਮੇਂ ਆਨੰਦਪੁਰ ਸਾਹਿਬ ਨੂੰ ਤੁਰ ਪਿਆ। ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਰੁਕਣ ਉੱਤੇ ਵੀ ਜੋਗਾ ਸਿੰਘ ਨੇ ਗੁਰੂ ਹੁਕਮ ਨੂੰ ਪਹਿਲ ਦਿੱਤੀ। ਪਿਸ਼ਾਵਰ ਤੋਂ ਚੱਲ ਕੇ ਜੋਗਾ ਸਿੰਘ ਹੁਸ਼ਿਆਰਪੁਰ ਪੁੱਜਾ, ਅਗਲੇ ਦਿਨ ਗੁਰੂ ਚਰਨਾਂ ਵਿਚ ਹਾਜ਼ਰ ਹੋਣਾ ਸੀ। ਇਧਰ ਭਾਈ ਜੋਗਾ ਸਿੰਘ ਦੇ ਮਨ ਵਿਚ ਵੀ ਮਾਇਆ ਨੇ ਆਪਣਾ ਪ੍ਰਭਾਵ ਪਾਉਣਾ ਆਰੰਭ ਕਰ ਦਿੱਤਾ। ਜੋਗਾ ਸਿੰਘ ਆਰਾਮ ਕਰਨ ਤੋਂ ਪਹਿਲਾਂ ਬਾਜ਼ਾਰ ਵੱਲ ਟਹਿਲਣ ਵਾਸਤੇ ਤੁਰ ਪਿਆ, ਨਾਲ ਹੀ ਮਨ ਵਿਚ ਵਿਚਾਰ ਕਰੇ ਕਿ ਸ਼ਾਇਦ ਹੀ ਮੇਰੇ ਵਰਗਾ ਕੋਈ ਗੁਰੂ ਹੁਕਮ ਮੰਨਣ ਵਾਲਾ ਸਿੱਧਕੀ ਸਿੱਖ ਹੋਵੇਗਾ। ਮੈਂ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਰੋਕਣ ਤੇ ਵੀ ਆਪਣੀਆਂ ਅਧੂਰੀਆਂ ਲਾਵਾਂ ਛੱਡ ਕੇ ਗੁਰੂ ਹੁਕਮ ਨੂੰ ਪਹਿਲ ਦਿੱਤੀ। ਭਾਈ ਜੋਗਾ ਸਿੰਘ ਅੱਜ ਇਨ੍ਹਾਂ ਵਿਚਾਰਾਂ ਵਿਚ ਹੀ ਉਲਝਿਆ ਹੋਇਆ ਸੀ। ਸਾਹਮਣੇ ਚੌਬਾਰੇ ਦੀ ਅੰਬਾਰੀ ਵਿਚ ਇਕ ਖੂਬਸੂਰਤ ਔਰਤ ਹਾਰ ਸ਼ਿੰਗਾਰ ਲਾ ਕੇ ਬੈਠੀ ਨਜ਼ਰੀ ਪਈ। ਉਸ ਔਰਤ ਦੀ ਖੂਬਸੂਰਤੀ ਵੇਖ ਕੇ ਜੋਗਾ ਸਿੰਘ ਦਾ ਮਨ ਡੋਲ ਗਿਆ। ਜੋਗਾ ਸਿੰਘ ਉਸੇ ਔਰਤ ਦੇ ਚੁਬਾਰੇ ਵੱਲ ਵਧਿਆ। ਸਤਿਗੁਰੂ ਜੀ ਨੇ ਜੋ ਆਪਣੇ ਸਿੱਖ ਨਾਲ ਕਿਸੇ ਸਮੇਂ ਬਚਨ ਕੀਤਾ ਸੀ ਨਾ ਕਿ ਜੋਗਿਆ ਜੇ ਤੂੰ ਗੁਰੂ ਜੋਗਾ ਤੇ ਅੱਜ ਤੋਂ ਗੁਰੂ ਤੇਰੇ ਜੋਗਾ, ਜਿਵੇਂ ਸਤਿਗੁਰੂ ਜੀ ਦਾ ਗੁਰਬਾਣੀ ਵਿਚ ਪਾਵਨ ਬਚਨ ਹੈ ਕਿ ਜਿਹੜਾ ਸਿੱਖ ਇਕ ਵਾਰ ਗੁਰੂ ਵਾਲਾ ਬਣ ਕੇ ਗੁਰੂ ਨਾਲ ਬਚਨਬੱਧਤਾ ਕਰ ਲਏ ਫਿਰ ਸਤਿਗੁਰੂ ਉਸ ਦੇ ਲੋਕ ਪ੍ਰਲੋਕ ਵਿਚ ਰੱਖਿਅਕ ਬਣ ਕੇ ਹਰ ਬੁਰੇ ਕਰਮ ਤੋਂ ਰੱਖਿਆ ਕਰਕੇ ਉਸ ਦੀ ਖੋਟੀ ਮਤ ਨੂੰ ਦੂਰ ਕਰ ਉਸ ਗੁਰਸਿੱਖ ਦਾ ਹਲਤ ਪਲਤ ਸਵਾਰ ਦਿੰਦੇ ਹਨ। ਸਾਹਿਬ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਪਾਵਨ ਬਚਨ ਸੁਖਨੀ ਸਾਹਿਬ ਵਿਚ ਹੈ, ਸਤਿਗੁਰ ਸਿੱਖ ਕੀ ਕਰੈ ਪਰਤਪਾਲ, ਸੇਵਕ ਕੋ ਗੁਰ ਸਦਾ ਦਇਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰ। ਜਿਉਂ ਹੀ ਜੋਗਾ ਸਿੰਘ ਵੇਸਵਾ ਦੇ ਘਰ ਦੇ ਦਰਵਾਜ਼ੇ ਅੱਗੇ ਪੁੱਜਾ, ਉਥੇ ਉਸ ਨੂੰ ਚੋਬਦਾਰ ਪਹਿਰਾ ਦਿੰਦਾ ਦਿਖਾਈ ਦਿੱਤਾ। ਜੋਗਾ ਸਿੰਘ ਵਾਪਸ ਪਰਤ ਆਇਆ। ਮਾਇਆ ਦਾ ਪ੍ਰਭਾਵ ਜੋਗਾ ਸਿੰਘ ਦੀ ਬਿਰਤੀ ਉੱਪਰ ਅਜੇ ਵੀ ਹਾਵੀ ਸੀ। ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਜੋਗਾ ਸਿੰਘ ਨੇ ਫਿਰ ਵੇਸਵਾ ਦੇ ਘਰ ਜਾਣ ਦਾ ਯਤਨ ਕੀਤਾ। ਅੱਗੋਂ ਚੋਬਦਾਰ ਨੇ ਝਾੜ ਪਾਈ, ਭਲਿਆ ਵੇਖਣ ਨੂੰ ਤੂੰ ਕਲਗੀਧਰ ਦਾ ਸਿੱਖ ਜਾਪਦਾ ਪਰ ਮੁੜ ਮੁੜ ਕੇ ਵੇਸਵਾ ਦੇ ਦੁਆਰੇ ਤੂੰ ਕੀ ਲੈਣ ਆਉਂਦਾ? ਤੈਨੂੰ ਆਪਣੇ ਗੁਰੂ ਅਤੇ ਧਾਰਨ ਕੀਤੇ ਸਿੱਖੀ ਬਾਣੀ ਦੀ ਸ਼ਰਮ ਨਹੀਂ ਆਉਂਦੀ? ਚੋਬਦਾਰ ਦੇ ਝਾੜ ਪਾਉਣ ਤੇ ਜੋਗਾ ਸਿੰਘ ਦੀ ਮੱਤ ਤੋਂ ਮਾਇਆ ਦਾ ਪਰਦਾ ਦੂਰ ਹੋ ਗਿਆ। ਵੇਸਵਾ ਦੁਆਰੇ ਜਾਣ ਦੇ ਫਰਨੇ ਉੱਪਰ ਮੁੜ ਮੁੜ ਪਛਤਾਉਣ ਲੱਗਾ। ਰਾਤ ਪਛਤਾਵੇ ਵਿੱਚ ਬੀਤੀ। ਅਗਲੇ ਦਿਨ ਜੋਗਾ ਸਿੰਘ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਸਤਿਗੁਰਾਂ ਨੂੰ ਨਮਸਕਾਰ ਕਰਕੇ ਜੋਗਾ ਸਿੰਘ ਸਾਹਿਬਾਂ ਦੇ ਨਜ਼ਦੀਕ ਬੈਠ ਗਿਆ। ਸਤਿਗੁਰਾਂ ਨੇ ਜੋਗਾ ਸਿੰਘ ਨੂੰ ਸੰਬੋਧਨ ਕਰਕੇ ਬਚਨ ਕੀਤਾ, ਤੂੰ ਤਾਂ ਗੁਰੂ ਦਾ ਬਚਨ ਮੰਨਣ ਵਾਲਾ ਸਿੱਧਕੀ ਸਿੱਖ ਆਪਣੇ ਆਪ ਨੂੰ ਜਣਾਉਂਦਾ ਸੀ, ਪਰ ਸਾਰੀ ਰਾਤ ਸਾਡੇ ਪਾਸੋਂ ਵੇਸਵਾ ਦੇ ਘਰ ਮੂਹਰੇ ਪਹਿਰਾ ਦਵਾਉਂਦਾ ਰਿਹਾ, ਇਹ ਕੀ ਕੀਤਾ ਸੀ? ਅੰਤਰਜਾਮੀ ਸਤਿਗੁਰਾਂ ਦੇ ਬਚਨ ਸੁਣ ਕੇ ਜੋਗਾ ਸਿੰਘ ਗੁਰੂ ਚਰਨਾਂ ਉੱਪਰ ਢਹਿ ਪਿਆ ਤੇ ਮਾਫ਼ੀ ਮੰਗੀ ਕਿ ਦਾਤਾ, ਮੈਂ ਤਾਂ ਮਾਇਆ ਦੇ ਪ੍ਰਭਾਵ ਅਧੀਨ ਵਿਕਾਰਾਂ ਦੇ ਸਾਗਰ ਵਿੱਚ ਡੁੱਬਣ ਲੱਗਾ ਸੀ, ਪਰ ਤੁਸੀਂ ਆਪਣੇ ਬਿਰਧ ਦੇ ਸਦਕੇ ਜੇ ਕੋ ਡੁੱਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ ਦੀ ਲਾਜ ਪਾਲ ਕੇ ਮੇਰੇ ਲੋਕ ਪ੍ਰਲੋਕ ਨਸ਼ਟ ਹੋਣ ਤੋਂ ਬਚਾ ਲੈ। ਜੇ ਕੋ ਗੁਰਤੇ ਬੇਮੁਖ ਹੋਵੈ, ਗੁਰੂ ਬੜਾ ਮਿਹਰਬਾਨ ਅਤੇ ਦਿਆਲੂ ਹੈ, ਹਮੇਸ਼ਾ ਹਮੇਸ਼ਾ ਐਸੇ ਦਿਆਲੂ ਕਿਰਪਾਲੂ ਗੁਰਦੇਵ ਤੋਂ ਗੁਰਸਿੱਖ ਨੂੰ ਬਲਿਹਾਰ ਹੀ ਜਾਣਾ ਬਣਦਾ ਹੈ ਅਤੇ ਹਮੇਸ਼ਾ ਗੁਰੂ ਦਾ ਲੜਫੜੀ ਰੱਖਣਾ ਚਾਹੀਦਾ ਹੈ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿਤਾ। ਪਰ ਜਿਹੜੇ ਸਿੱਖ ਅਲਪ ਬੁੱਧੀ ਨਾਲ ਗੁਰੂ ਦਾ ਦਰ ਛੱਡ ਕੇ ਦੇਵੀ ਦੇਵਤਿਆਂ ਅਤੇ ਦੇਹ ਧਾਰਿਆਂ ਦੀ ਸ਼ਰਨ ਪੈ ਜਾਂਦੇ ਹਨ, ਉਨ੍ਹਾਂ ਦੇ ਪੱਲੇ ਕੇਵਲ ਤੇ ਕੇਵਲ ਸ਼ਰਮਿੰਦਗੀ ਤੇ ਨਿਰਾਸ਼ਾ ਹੀ ਪੈਂਦੀ ਹੈ, ਉਨ੍ਹਾਂ ਦੀ ਆਸ ਕੋਈ ਵੀ ਪੂਰੀ ਨਹੀਂ ਹੁੰਦੀ। ਭਾਈ ਗੁਰਦਾਸ ਜੀ ਨੇ ਸਵਈਆਂ ਦੀ ਬਾਣੀ ਵਿੱਚ ਬੜੀਆਂ ਸੁੰਦਰ ਉਦਾਹਰਣਾਂ ਦੇ ਕੇ ਸਿੱਖ ਨੂੰ ਆਪਣੇ ਗੁਰੂ ਉੱਪਰ ਪੂਰਨ ਭਰੋਸੇਵਾਨ ਹੋ ਕੇ ਹਮੇਸ਼ਾ ਗੁਰੂ ਚਰਨਾਂ ਨਾਲ ਜੁੜੇ ਰਹਿਣ ਦੀ ਤਾਕੀਦ ਕੀਤੀ ਹੈ। ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ ਕਿ ਜਿਹੜਾ ਬਛੜਾ ਆਪਣੀ ਮਾਂ ਨਾਲੋਂ ਵਿਛੜ ਕੇ ਕਿਸੇ ਹੋਰ ਗਊ ਦੇ ਥਣਾਂ ਨੂੰ ਜਾ ਕੇ ਮੂੰਹ ਪਾਉਂਦਾ ਹੈ ਨਾ, ਉਸ ਬਛੜੇ ਦੀ ਦੁੱਧ ਪੀਣ ਦੀ ਆਸ ਕਦੇ ਵੀ ਪੂਰੀ ਨਹੀਂ ਹੁੰਦੀ, ਪਰ ਗਾਂ ਦੀਆਂ ਲੱਤਾਂ ਦੀ ਛੜ ਜ਼ਰੂਰ ਉਸ ਨੂੰ ਸਹਾਰਨੀ ਪੈਂਦੀ ਹੈ। ਇਸੇ ਤਰ੍ਹਾਂ ਜਿਹੜਾ ਹੰਸ ਮਾਨਸਰੋਵਰ ਨੂੰ ਤੱਜ ਕੇ ਮਾਨਸਰੋਵਰ ਨੂੰ ਛੱਡ ਕੇ ਕਿਸੇ ਹੋਰ ਸਰੋਵਰ ਉੱਪਰ ਮੋਤੀ ਖਾਣ ਦੀ ਆਸ ਲਾ ਕੇ ਚਲਾ ਜਾਂਦਾ ਹੈ, ਉਸ ਦੀ ਮੋਤੀ ਖਾਣ ਦੀ ਆਸ ਕਦੇ ਵੀ ਪੂਰੀ ਨਹੀਂ ਜੀ ਹੁੰਦੀ, ਸਗੋਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਜਿਵੇਂ ਰਾਜੇ ਦਾ ਸੇਵਕ ਰਾਜ ਦੁਆਰ ਨੂੰ ਛੱਡ ਕੇ ਕਿਸੇ ਹੋਰ ਦੁਆਰੇ ਉੱਤੇ ਚਲਿਆ ਜਾਵੇ, ਉਸ ਸੇਵਕ ਦੀ ਕੋਈ ਵੀ ਆਸ ਪੂਰੀ ਨਹੀਂ ਹੁੰਦੀ, ਸਗੋਂ ਰਾਜ ਦੁਆਰ ਛੱਡਣ ਦਾ ਕਾਰਨ ਉਸ ਦੀ ਬੇਇੱਜ਼ਤੀ ਦਾ ਕਾਰਨ ਬਣਦਾ ਹੈ। ਰਾਜ ਦੁਆਰ ਦਾ ਤਿਆਗ ਕਰਨ ਵਾਲਾ ਸੇਵਕ ਨੂੰ ਕੋਈ ਵੀ ਚੰਗਾ ਨਹੀਂ ਜਾਣਦਾ। ਇਸੇ ਤਰ੍ਹਾਂ ਜਿਹੜਾ ਵੀ ਸਿੱਖ ਆਪਣੇ ਪੂਰੇ ਗੁਰੂ ਤੋਂ ਮੁੱਖ ਮੋੜ ਕੇ ਦੇਵੀ ਦੇਵਤਿਆਂ ਦੇਹ ਧਾਰੀਆਂ ਤੇ ਪਖੰਡੀਆਂ ਦੀ ਸ਼ਰਨ ਵਿੱਚ ਚਲਾ ਜਾਂਦਾ ਹੈ, ਐਸੇ ਗੁਰੂ ਤੋਂ ਬੇਮੁਖ ਪਾਪੀ ਕਲੰਕੀ ਨੂੰ ਕੋਈ ਵੀ ਰੱਖ ਨਹੀਂ ਸਕਦਾ, ਨਾ ਹੀ ਉਸ ਦੀ ਕੋਈ ਆਸ ਪੂਰੀ ਹੁੰਦੀ ਹੈ। ਭਾਈ ਗੁਰਦਾਸ ਜੀ ਦਾ 441ਵਾਂ ਸਵਈਆ, ਜੈਸੇ ਬਛੜਾ ਬਿਸ਼ਰ ਪਰੈ ਆਨ ਗਾਏ ਥਨ, ਦੁਗਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ। ਜੈਸੇ ਬਛੜਾ ਬਿਸ਼ਰ ਪਰੈ ਆਨ ਗਾਏ ਥਨ, ਦੁਗਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ, ਜੈਸੇ ਮਾਨ ਸਰ ਤਿਆਗ ਹੰਸ ਆਨ ਸਰ ਜਾਤ, ਖਾਤ ਨਾ ਮੁਕਤਾ ਫਲ ਭੁਗਤ ਜੋ ਗਾਤ ਕੀ। ਜੈਸੇ ਰਾਜ ਦੁਆਰ ਤਜ ਆਨ ਦੁਆਰ ਜਾਤ ਜਨ, ਹੋਤ ਮਾਨ ਭੰਗ ਮਹਿਮਾ ਨਾ ਕਾਹੂ ਬਾਤ ਕੀ, ਤੈਸੇ ਗੁਰਸਿੱਖ ਆਨ ਦੇਵ ਕੀ ਸ਼ਰਨ ਜਾਹੇ, ਰਹੇ ਨਾ ਪਰਤ ਰਾਖ ਸਖਤ ਨਾ ਪਾਤ ਕੀ। ਤੈਸੇ ਗੁਰਸਿੱਖ ਆਨ ਦੇਵ ਕੀ ਸ਼ਰਨ ਜਾਹੇ, ਰਹੇ ਨਾ ਪਰਤ ਰਾਖ ਸਖਤ ਨਾ ਪਾਤ ਕੀ। ਭਾਈ ਗੁਰਦਾਸ ਜੀ ਇੱਕ ਹੋਰ ਸਵਈਏ ਵਿੱਚ ਸਿੱਖ ਨੂੰ ਸੁਚੇਤ ਕਰਦੇ ਹਨ ਤੇ ਫਰਮਾਨ ਕਰਦੇ ਹਨ ਕਿ ਪੱਕੇ ਅੰਬਾਂ ਦਾ ਸਵਾਦ ਕਦੇ ਵੀ ਕੱਚੀਆਂ ਅੰਬੀਆਂ ਖਾਣ ਨਾਲ ਨਹੀਂ ਪ੍ਰਾਪਤ ਹੁੰਦਾ, ਤੇ ਨਾ ਹੀ ਪਿਤਾ ਦੀ ਪਿਆਰੀ ਗੋਦ ਦਾ ਆਨੰਦ ਬਾਲਕ ਨੂੰ ਕਿਸੇ ਪੜੋਸੀ ਦੀ ਗੁਆਂਢੀ ਦੀ ਗੋਦ ਵਿੱਚੋਂ ਮਿਲ ਸਕਦਾ ਹੈ। ਹੀਰੇ ਜਵਾਹਰਾਤ ਅਤੇ ਸੁੱਚੇ ਮੋਤੀਆਂ ਦੀ ਸੰਪਦਾ ਅੱਜ ਤੱਕ ਕਿਸੇ ਨੂੰ ਛੱਪੜਾਂ ਜਾਂ ਟੋਬਿਆਂ ਵਿੱਚੋਂ ਪ੍ਰਾਪਤ ਨਹੀਂ ਹੋਈ, ਨਾ ਹੀ ਦੀਵੇ ਪਾਸੋਂ ਸੂਰਜ ਦਾ ਪ੍ਰਕਾਸ਼ ਮਿਲ ਸਕਦਾ ਹੈ। ਖੂਹ ਦਾ ਪਾਣੀ ਬਾਰਿਸ਼ ਦੇ ਪਾਣੀ ਦੀ ਬਰਾਬਰਤਾ ਕਦੇ ਵੀ ਨਹੀਂ ਕਰ ਸਕਦਾ, ਨਾ ਹੀ ਢਾਕ ਪਲਾਸ ਦੇ ਬੂਟਿਆਂ ਵਿੱਚੋਂ ਚੰਦਨ ਦੀ ਸੁਗੰਧੀ ਮਿਲ ਸਕਦੀ ਹੈ। ਇਸੇ ਤਰ੍ਹਾਂ ਦਿਆਲੂ ਸਤਿਗੁਰੂ ਜੀ ਦੀ ਰਹਿਮਤ ਦੀ ਬਰਾਬਰੀ ਕੋਈ ਵੀ ਦੇਵੀ ਦੇਵਤਾ, ਕੋਈ ਵੀ ਦੇਹ ਧਾਰੀ, ਕੋਈ ਵੀ ਪਖੰਡੀ ਕਦਾਚਿਤ ਵੀ ਕਰ ਨਹੀਂ ਸਕਦਾ, ਭਾਵੇਂ ਸਾਰੀ ਧਰਤੀ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਭਰਮਣ ਕਰਕੇ ਵੇਖ ਲਓ। 472ਵਾਂ ਸਵਈਆ ਹੈ ਭਾਈ ਗੁਰਦਾਸ ਜੀ ਦਾ, ਆਂਬ ਕੀ ਸਦਰ ਕੱਟ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਏ। ਆਂਬ ਕੀ ਸਦਰ ਕੱਟ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਏ। ਸਾਗਰ ਕੀ ਨਿਦ ਕੱਟ ਪਾਈਏ ਤੋ ਪੋਖਰ ਸੈ, ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ। ਇੰਦਰ ਬਰਖਾ ਸਮਾਨ ਪੁਜਸ ਨਾ ਕੂਪ ਜਲ, ਚੰਦਨ ਸੁਬਾਸ ਨਾ ਪਲਾਸ ਮਹਿਕਾਈਐ। ਸ੍ਰੀ ਗੁਰ ਦਿਆਲ ਕੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਿਮੰਡ ਉਦੈ ਅਸਤ ਲਉ ਧਾਈਐ। ਸ੍ਰੀ ਗੁਰ ਦਿਆਲ ਕੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਿਮੰਡ ਉਦੈ ਅਸਤ ਲਉ ਧਾਈਐ। ਗੁਰਸਿੱਖਾਂ ਦੇ ਘਰ ਵਿੱਚ ਜਨਮ ਪ੍ਰਾਪਤ ਕਰਕੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਪਿੱਠ ਵਿਖਾ ਕੇ ਗੁਰੂ ਤੋਂ ਬੇਮੁਖ ਹੋਣ ਵਾਲੇ ਸਿੱਖੋ ਕਰਿਓ ਬੇਸ਼ੱਕ ਆਪਣੀ ਮਰਜ਼ੀ ਪਰ ਸਤਿਗੁਰੂ ਤੋਂ ਬੇਮੁਖ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਆਨੰਦ ਸਾਹਿਬ ਦੀ ਬਾਣੀ ਵਿੱਚ 22ਵੀਂ ਪੌੜੀ ਦਾ ਫਰਮਾਨ ਜੋ ਸਤਿਗੁਰਾਂ ਨੇ ਸਾਡੇ ਭਲੇ ਲਈ ਅੰਕਿਤ ਕੀਤਾ ਹੈ ਉਸ ਨੂੰ ਜ਼ਰੂਰ ਪੜ੍ਹ ਲਇਓ। ਸਾਹਿਬ ਫਰਮਾਨ ਕਰਦੇ ਨੇ ਕਿ ਜਿਹੜਾ ਸਿੱਖ ਆਪਣੇ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ ਉਹ ਕਦੇ ਵੀ ਮਾਇਕੀ ਬੰਧਨਾਂ ਤੋਂ ਮੁਕਤ ਨਹੀਂ ਜੇ ਹੋ ਸਕਦਾ। ਮਾਇਕੀ ਬੰਧਨ ਹੀ ਆਵਾਗਾਉਣ ਦੇ ਚੱਕਰ ਦਾ ਮੂਲ ਕਾਰਨ ਹਨ। ਜੇ ਸਾਡੇ ਕਹਿਣ ਉੱਤੇ ਵਿਸ਼ਵਾਸ ਨਹੀਂ ਹੁੰਦਾ ਤਾਂ ਬੇਸ਼ੱਕ ਸਾਰੇ ਸੰਸਾਰ ਦੇ ਸਿਆਣਿਆਂ ਤੋਂ ਸੂਝੀਵਾਨਾਂ ਤੋਂ ਵਿਵੇਕੀ ਪੁਰਸ਼ਾਂ ਪਾਸੋਂ ਪੁੱਛਿਆ ਮਨ ਦੀ ਤਸੱਲੀ ਕਰ ਲਓ। ਉਹ ਸਾਰੇ ਇੱਕੋ ਜ਼ਬਾਨ ਇੱਕੋ ਗੱਲ ਕਹਿਣਗੇ ਕਿ ਜੇ ਜੀਵਨ ਮੁਕਤੀ ਪ੍ਰਾਪਤ ਕਰਕੇ ਪ੍ਰਭੂ ਵਿੱਚ ਅਭੇਦਤਾ ਪ੍ਰਾਪਤ ਕਰਨੀ ਹੈ ਫਿਰ ਆਪਣੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਹੀ ਪ੍ਰਭੂ ਵਿੱਚ ਲੀਨਤਾ ਮਿਲ ਸਕਦੀ ਹੈ। ਹੋਰ ਕਿਸੇ ਤਰੀਕੇ ਨਾਲ ਕਿਸੇ ਥਾਂ ਤੋਂ ਬਿਲਕੁਲ ਨਹੀਂ, ਕਦਾਚਿਤ ਨਹੀਂ। ਗੁਰੂ ਤੋਂ ਬੇਮੁਖ ਨੂੰ ਤਾਂ ਵਾਰ ਵਾਰ ਅਨੇਕ ਜੂਨਾਂ ਵਿੱਚ ਭਰਨ ਦੀ ਸਜ਼ਾ ਹੀ ਮਿਲਦੀ ਹੈ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਸਤਿਗੁਰੂ ਜੀ ਦੇ ਹੁਕਮ ਦੀ ਰੋਸ਼ਨੀ ਵਿੱਚ ਵਿਚਾਰ ਕਰਨ ਦੀ ਲੋੜ ਹੈ ਕਿ ਜੇ ਗੁਰੂ ਦਾ ਸੇਵਕ ਬਣ ਕੇ ਗੁਰੂ ਦੇ ਸਨਮੁਖ ਰਹਿ ਕੇ ਹੀ ਜੀਵਨ ਮੁਕਤੀ ਅਤੇ ਪ੍ਰਭੂ ਵਿੱਚ ਅਭੇਦਤਾ ਮਿਲਣੀ ਹੈ ਫਿਰ ਗੁਰੂ ਤੋਂ ਬੇਮੁਖ ਹੋਣ ਦਾ ਵਜਰ ਪਾਪ ਕਿਉਂ ਕਰਨਾ, ਕਿਸ ਮਜਬੂਰੀ ਵਿੱਚ ਇਹ ਭਾਰ ਚੁੱਕਣਾ ਹੈ। ਜਿਵੇਂ ਆਪਾਂ ਵਿਚਾਰ ਕੀਤੀ ਹੈ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਗੁਰੂ ਤੋਂ ਬੇਮੁਖ ਹੋਣ ਵਾਲੇ ਸਿੱਖ ਪ੍ਰਤੀ ਫਤਵਾ ਜੋ ਦਿੱਤਾ ਹੈ ਸਤਿਗੁਰਾਂ ਨੇ ਉਹ ਪੜਿਆ ਹੈ। ਉੱਥੇ ਸਤਿਗੁਰੂ ਜੀ ਦੇ ਅਨਿੰਨ ਸਿੱਖ ਜਿਨ੍ਹਾਂ ਹਰ ਔਖ ਸੌਖ ਦਾ ਸਮਾਂ ਗੁਰੂ ਸਨਮੁਖਤਾ ਵਿੱਚ ਬਿਤਾਇਆ, ਗੁਰੂ ਖੁਸ਼ੀ ਨੂੰ ਪ੍ਰਾਪਤ ਕੀਤਾ, ਐਸਾ ਕਰਨੀ ਪ੍ਰਧਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਆਪਣੇ ਵਿਚਾਰ ਜੋ ਉਹਨਾਂ ਵਾਰਾਂ ਵਿੱਚ ਗੁਰੂ ਤੋਂ ਬੇਮੁਖ ਹੋਣ ਵਾਲੇ ਮਨੁੱਖ ਪ੍ਰਤੀ ਅੰਕਿਤ ਕੀਤੇ ਉਹਨਾਂ ਨੂੰ ਵੀ ਵਾਚ ਲਈਏ, ਉਹਨਾਂ ਤੋਂ ਜਾਣੂ ਹੋਣਾ ਵੀ ਅੱਤ ਜ਼ਰੂਰੀ ਹੈ। ਭਾਈ ਸਾਹਿਬ ਬਚਨ ਕਰਦੇ ਨੇ ਕਿ ਸੰਸਾਰ ਵਿੱਚ ਵੱਡੇ ਵੱਡੇ ਪਾਪ ਕਰਮੀ ਹਥਿਆਰੇ ਮੰਨੇ ਗਏ ਨੇ, ਜਿਵੇਂ ਬ੍ਰਹਮ ਹੱਤਿਆ ਕਰ ਦੇਣੀ, ਗਊ ਨੂੰ ਮਾਰ ਦੇਣਾ, ਕਿਸੇ ਦੀ ਸਮੁੱਚੀ ਕੁੱਲ ਦਾ ਨਾਸ਼ ਕਰ ਦੇਣਾ, ਸ਼ਰਾਬ ਪੀਣੀ, ਜੂਆ ਖੇਡਣਾ, ਪਰਾਈਆਂ ਇਸਤਰੀਆਂ ਨੂੰ ਮਾੜੀ ਨਿਗਾਹ ਨਾਲ ਵੇਖਣਾ, ਕਿਸੇ ਦੀ ਧਨ ਸੰਪਦਾ ਨੂੰ ਚਰਾ ਲੈਣਾ, ਕਿਸੇ ਨਾਲ ਵਿਸ਼ਵਾਸ ਧਰੋ ਕਰਨਾ, ਕਿਸੇ ਦੇ ਕੀਤੇ ਪਰਉਪਕਾਰ ਨੂੰ ਭੁਲਾ ਕੇ ਉਸ ਦਾ ਬੁਰਾ ਚਿਤਵਣਾ, ਇਹ ਸਾਰੇ ਘੋਰ ਪਾਪ ਹਨ, ਬਹੁਤ ਘੋਰ ਪਾਪ ਹਨ। ਅਜਿਹੇ ਘੋਰ ਪਾਪ ਕਰਨ ਵਾਲਾ ਲੱਖਾਂ ਨਹੀਂ ਕਰੋੜਾਂ ਪਾਪ ਕਰਮੀ ਇਕੱਠੇ ਕਰ ਲਈਏ, ਇਹ ਜੋ ਪਾਪ ਦਰਸਾਏ ਨੇ, ਅਜਿਹੇ ਪਾਪ ਕਰਨ ਵਾਲੇ ਲੱਖਾਂ ਨਹੀਂ ਕਰੋੜਾਂ ਪਾਪ ਕਰਮੀ ਪਾਪੀ ਇਕੱਠੇ ਕਰ ਲਈਏ, ਇਹ ਸਾਰੇ ਪਾਪ ਕਰਮੀ ਗੁਰੂ ਦੇ ਦਰ ਤੋਂ ਬੇਮੁਖ ਹੋਏ ਮਨੁੱਖ ਦੇ ਇੱਕ ਰੋਮ ਦੇ ਬਰਾਬਰ ਵੀ ਨਹੀਂ। ਵਿਚਾਰ ਹੁਣ ਆਪ ਕਰ ਲੈਣੇ, ਕੈਸਾ ਹੈ ਬੱਜਰ ਅਪਰਾਧ, ਕੈਸਾ ਹੈ ਉਹ ਬੱਜਰ ਅਪਰਾਧੀ ਜੋ ਗੁਰੂ ਤੋਂ ਬੇਮੁਖ ਹੋ ਕੇ ਹੋਰ ਦੁਆਰਿਆਂ ਤੇ ਜਾ ਜਾ ਕੇ ਸੱਚੇ ਪੂਰੇ ਸਤਿਗੁਰੂ ਨੂੰ ਪਿੱਠ ਦੇ ਕਰਕੇ ਦੇਹ ਧਾਰੀਆਂ ਮਗਰ, ਪਖੰਡੀ ਗੁਰੂਆਂ ਮਗਰ ਉਹਨਾਂ ਦੀ ਸ਼ਰਨ ਵਿੱਚ, ਦੇਵੀ ਦੇਵਤਿਆਂ ਦੀ ਸ਼ਰਨ ਵਿੱਚ ਜਾਂਦਾ ਹੈ। ਵਾਚੀਏ ਭਾਈ ਗੁਰਦਾਸ ਜੀ ਦਾ ਫਰਮਾਨ, ਬਾਹਮਣ ਗਾਈ ਵੰਸ ਘਾਤ ਅਪਰਾਧ ਕਰਾਰੇ, ਬਾਹਮਣ ਗਾਈ ਵੰਸ ਘਾਤ ਅਪਰਾਧ ਕਰਾਰੇ, ਮਾਤ ਪੀ ਜੂਏ ਖੇਲਦੇ ਜੋਹਨ ਪਰ ਨਾਰੇ, ਮੋਹਨ ਪਰਾਈ ਲਖਮੀ ਠੱਗ ਚੋਰ ਚਗਾਰੇ, ਵਿਸ਼ਵਾਸ ਧੋਹੀ ਅਕਿਰਤ ਕਣ ਪਾਪੀ ਹਥਿਆਰ। ਸਾਰਿਆਂ ਦੀ ਗਿਣਤੀ ਕਰਕੇ ਭਾਈ ਸਾਹਿਬ ਅਗਾਂਹ ਫੈਸਲਾ ਦਿੰਦੇ ਨੇ, ਲੱਖ ਕਰੋੜੀ ਜੋੜੀ ਅਨ ਅਣਗਿਣਤ ਅਪਾਰੇ, ਇਕਤ ਲੂਏ ਨਾ ਪੁੱਜਣੀ ਬੇਮੁਖ ਗੁਰਦੁਆਰੇ। ਸਤਿਗੁਰੂ ਜੀ ਅਤੇ ਕਰਨੀ ਪ੍ਰਧਾਨ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਅਮੋਲਕ ਬਚਨ ਜੋ ਆਪਾਂ ਪਿੱਛੇ ਵਾਚੇ ਹਨ, ਉਹ ਸਾਡੇ ਜੀਵਨ ਵਿੱਚ ਕੰਮ ਆਉਣ ਵਾਲੇ ਤੇ ਬੜੇ ਸਿੱਖਿਆਦਾਇਕ ਹਨ। ਜੇ ਉਹਨਾਂ ਬਚਨਾਂ ਤੋਂ ਅਗਵਾਈ ਲੈ ਕੇ ਅਸੀਂ ਗੁਰੂ ਚਾਲੀ ਭਾਵ ਗੁਰੂ ਦਾ ਦਰਸਾਇਆ ਰਸਤਾ ਉਸ ਨੂੰ ਗ੍ਰਹਿਣ ਕਰਕੇ ਉਸ ਗੁਰੂ ਚਾਲੀ ਦੇ ਧਾਰਨੀ ਬਣ ਕੇ ਗੁਰੂ ਦੇ ਸਨਮੁਖ ਜੀਵਨ ਬਤੀਤ ਕਰਾਂਗੇ ਫਿਰ ਤਾਂ ਸਾਡਾ ਲੋਕ ਵੀ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਪਰ ਜੇ ਗੁਰੂ ਤੋਂ ਬੇਮੁਖ ਹੋ ਕੇ ਕਬਰਾਂ ਮੜੀਆਂ ਦੇਵੀ ਦੇਵਤਿਆਂ ਦੇਹਧਾਰੀਆਂ ਦੇ ਦਰ ਉੱਤੇ ਭਟਕਦੇ ਫਿਰਾਂਗੇ, ਫਿਰ ਆਸਾਂ ਉਮੀਦਾਂ ਪੂਰੀਆਂ ਹੋਣੀਆਂ ਤੇ ਇੱਕ ਪਾਸੇ ਰਹੀਆਂ, ਫਿਰ ਤਾਂ ਸਾਡਾ ਹਾਲ ਉਸ ਬੱਚੇ ਵਾਲਾ ਜ਼ਰੂਰ ਹੋਵੇਗਾ ਜੋ ਆਪਣੀ ਮਾਂ ਨੂੰ ਛੱਡ ਕੇ ਹੋਰ ਗਊ ਦੇ ਥਣਾਂ ਵਿੱਚੋਂ ਦੁੱਧ ਪੀਣ ਦੀ ਆਸ ਲੈ ਕੇ ਜਾਂਦਾ ਹੈ, ਪਰ ਦੁੱਧ ਤਾਂ ਨਹੀਂ ਮਿਲਦਾ ਪਰ ਛੜਾਂ ਦੀ ਮਾਰ ਜ਼ਰੂਰ ਪੈਂਦੀ ਹੈ। ਭਾਈ ਗੁਰਦਾਸ ਸਾਹਿਬ ਜੀ ਵੱਲੋਂ ਦਰਸਾਈ ਹੰਸ ਦੀ ਮਿਸਾਲ ਜ਼ਰੂਰ ਸਰਾਮਣੇ ਰੱਖ ਲੈਣੀ ਚਾਹੀਦੀ ਹੈ ਜੋ ਮਾਨ ਸਰੋਵਰ ਨੂੰ ਛੱਡ ਕੇ ਕਿਸੇ ਛੱਪੜ ਉੱਤੋਂ ਮੋਤੀ ਚੁਗਣ ਦੀ ਆਸ ਲੈ ਕੇ ਜਾਂਦਾ ਹੈ। ਛੱਪੜ ਵਿੱਚੋਂ ਮੋਤੀ ਤਾਂ ਕੀ ਪ੍ਰਾਪਤ ਹੋਣੇ, ਹੰਸ ਦੇ ਪੱਲੇ ਨਿਰਾਸ਼ਾ ਤੋਂ ਸਿਵਾ ਕੁਝ ਵੀ ਨਹੀਂ ਪੈਂਦਾ, ਗੰਦਗੀ ਤੋਂ ਸਿਵਾ ਪੱਲੇ ਕੁਝ ਵੀ ਨਹੀਂ ਪੈਂਦਾ। ਐਵੇਂ ਬਾਹਰਲੀ ਚਮਕਦਮਕ ਸ਼ਾਨੋ ਸ਼ੌਕਤ ਫੋਕੀਆਂ ਧਰਵਾਸਾਂ ਉੱਪਰ ਯਕੀਨ ਕਰਨ ਵਾਲੇ ਸਿੱਖਾ, ਹੋਸ਼ ਕਰ, ਤੇਰੇ ਗੁਰੂ ਨੇ ਤੈਨੂੰ ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਐਸਾ ਅਖੁੱਟ ਅਤੇ ਲਾਸਾਨੀ ਖਜ਼ਾਨਾ ਬਖਸ਼ਿਸ਼ ਕੀਤਾ ਹੈ ਜੋ ਕੋਈ ਵੀ ਅਵਤਾਰੀ ਪੁਰਸ਼ ਆਪਣੀ ਉਮਤ ਨੂੰ ਪ੍ਰਦਾਨ ਨਹੀਂ ਕਰ ਸਕਿਆ। ਐਵੇਂ ਨਾਦਾਨਗੀ ਅਧੀਨ ਘਰ ਹੁੰਦੇ ਰਤਨ ਪਦਾਰਥ ਭੁੱਖੇ ਭਾਗਹੀਣ ਹਰ ਦੂਰੇ ਦੀ ਸਚਾਈ ਸਕਾਰ ਨਾ ਕਰ, ਐਵੇਂ ਭਾਗਹੀਣ ਨਾ ਬਣ, ਆਪਣੇ ਹੀ ਭਲੇ ਲਈ ਇਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ, ਸਤਿਗੁਰ ਅੱਗੇ ਢਹਿ ਪਾਉ, ਸਭ ਕਿਛ ਜਾਣੈ ਜਾਣ, ਇਹ ਕਾਰ ਕਰ ਲੈ, ਫੇਰ ਸਤਿਗੁਰੂ ਰਹਿਮਤ ਕਰਕੇ ਲੋਕ ਪ੍ਰਲੋਕ ਦੇ ਪਦਾਰਥਾਂ ਨਾਲ ਤੇਰੀਆਂ ਝੋਲੀਆਂ ਜ਼ਰੂਰ ਭਰ ਦੇਣਗੇ। ਯਕੀਨ, ਭਰੋਸਾ, ਵਿਸ਼ਵਾਸ ਦਾ ਧਾਰਨੀ ਬਣ ਕੇ ਗੁਰੂ ਦੇ ਦਰ ਅੱਗੇ ਵਿਛ ਜਾ, ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਪਣੀ ਰਵਾਇਤ ਵਿਚ ਦੱਸਿਆ ਹੈ ਕਿ ਵਿਛ ਜਾ ਵਾਂਗ ਦੁਲੀਚੇ ਦਰ ਤੇ, ਵਿਛਿਆ ਰਹੋ ਮਨ ਵਿਛਿਆ ਰਹੋ, ਵਿਛ ਜਾ ਵਾਂਗ ਦੁਲੀਚੇ ਦਰ ਤੇ, ਵਿਛਿਆ ਰਹੋ ਮਨ ਵਿਛਿਆ ਰਹੋ, ਜ਼ੋਰ ਨਾ ਕੋਈ ਹੱਟ ਨਾ ਰੱਤੀ, ਆਪਾ ਭੇਟਾ ਧਰ ਕੇ ਬਹੁ, ਧਰਤੀ ਜਿਵੇਂ ਵਿਸ਼ੀ ਧਰ ਆਸ਼ਾ, ਮਿਹਰਾਂ ਮੀਂਹ ਉਡੀਕਾਂ ਵਿਚ, ਮਿਹਰਾਂ ਮੀਂਹ ਵਰਸਾਵਣ ਵਾਲਾ, ਤਰੁੱਠ ਸੀ ਆਪੇ ਤੇਰਾ ਸ਼ੋ। ਭਰੋਸੇ, ਵਿਸ਼ਵਾਸ ਅਤੇ ਸਿੱਧਗੀ ਸਿੱਖ ਉੱਪਰ ਸਤਿਗੁਰੂ ਜ਼ਰੂਰ ਰਹਿਮਤਾਂ ਕਰਦੇ ਹਨ। ਸਤਿਗੁਰੂ ਕਿਰਪਾ ਕਰਨ, ਮੌਕੇ ਦੇ ਮਾਲਕ ਜਾਹਰਾ ਜਹੂਰ, ਹਾਜ਼ਰਾ ਹਜ਼ੂਰ, ਕਲਯੁਗ ਕੇ ਬੋਹਤ, ਨਾਮ ਬਾਣੀ ਕੇ ਜਹਾਜ਼, ਮੌਕੇ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਉੱਪਰ ਸਾਡਾ ਅਕੀਦਾ, ਸਾਡਾ ਨਿਸ਼ਚਾ ਦ੍ਰਿੜ ਹੋਵੇ, ਅਸੀਂ ਸਤਿਗੁਰੂ ਦੀ ਚਰਨ ਸ਼ਰਨ ਨੂੰ ਦ੍ਰਿੜ ਕਰਕੇ ਫੜ ਲਈਏ, ਤਾਂ ਜੋ ਸਤਿਗੁਰੂ ਬਖਸ਼ਿਸ਼ਾਂ ਕਰਕੇ, ਲੋਕ ਪ੍ਰਲੋਕ ਦੀਆਂ ਰਹਿਮਤਾਂ ਕਰਕੇ ਸਾਡੀਆਂ ਝੋਲੀਆਂ ਭਰਨ, ਆਪਣੇ ਚਰਨਾਂ ਨਾਲ ਜੋੜੀ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।